ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
SBS ਦੇ ਨਿਊਜ਼ ਡੈਸਕ ਤੋਂ ਮੈਂ ਹਰਲੀਨ ਕੌਰ ਸੋਹਾਣਾ ਤੁਹਾਡਾ ਸਵਾਗਤ ਕਰਦੀ ਹਾਂ। ਅੱਜ ਦੀਆਂ ਮੁੱਖ ਖਬਰਾਂ ਹਨ। ਨਾਰਥਰਨ ਟੈਰੀਟਰੀ ਵਿੱਚ ਕੋਵਿਡ-19 ਕਾਰਨ ਹੋਈ ਪਹਿਲੀ ਮੌਤ ਇੱਕ ਸਵਦੇਸ਼ੀ ਬਜ਼ੁਰਗ ਦੀ ਹੋਈ ਹੈ, ਜਿਸ ਨੂੰ ਇੱਕ ਬਹੁਤ ਦੁੱਖ ਦਾ ਦੌਰ ਬਿਆਨਿਆ ਗਿਆ ਹੈ। ਲੇਬਰ ਨੇ ਆਪਣੀ ਜਲਵਾਯੂ ਨੀਤੀ ਦੇ ਵੇਰਵਿਆਂ ਦਾ ਖੁਲਾਸਾ ਕੀਤਾ ਹੈ। ਅਤੇ ਖੇਡਾਂ ਵਿੱਚ ਆਸਟ੍ਰੇਲੀਆਈ ਟੌਮ ਸਲਿੰਗਸਬੀ ਨੇ ਵਿਸ਼ਵ ਸਮੁੰਦਰੀ ਸਫ਼ਰ ਦਾ ਸਭ ਤੋਂ ਪ੍ਰਮੁੱਖ ਸਨਮਾਨ ਦੂਜੀ ਵਾਰ ਜਿੱਤਿਆ। ਤੇ ਆਓ ਹੁਣ ਸੁਣਦੇ ਹਾਂ ਖਬਰਾਂ ਵਿਸਥਾਰ ਨਾਲ। ਨਾਰਥਰਨ ਟੈਰੀਟਰੀ ਵਿੱਚ ਇੱਕ ਸਵਦੇਸ਼ੀ ਬਜ਼ੁਰਗ ਕੋਵਿਡ-19 ਕਾਰਨ ਮਰਨ ਵਾਲਾ ਪਹਿਲਾ ਵਿਅਕਤੀ ਬਣ ਗਿਆ ਹੈ। 70 ਦੇ ਦਹਾਕੇ ਦੀ ਉਮਰ ਦੀ ਅਨਵੈਕਸੀਨੇਟਡ ਔਰਤ ਕੈਥਰੀਨ ਦੇ ਬਾਹਰਵਾਰ ਬਿੰਜਾਰੀ ਆਦਿਵਾਸੀ ਭਾਈਚਾਰੇ ਤੋਂ ਸੀ। ਨਾਰਥਰਨ ਟੈਰੀਟਰੀ ਨੇ 2 ਨਵੇਂ ਕੇਸ ਵੀ ਦਰਜ ਕੀਤੇ ਹਨ। ਦੋਵੇਂ ਕੇਸ ਅੰਤਰਰਾਜ ਗਏ ਸਨ, ਜਿਸ ਕਾਰਨ ਟੈਰੀਟਰੀ ਨੇ ਦੱਖਣੀ ਆਸਟ੍ਰੇਲੀਆ ਨਾਲ ਆਪਣੀਆਂ ਸਰਹੱਦੀ ਪਾਬੰਦੀਆਂ ਨੂੰ ਵਧਾ ਦਿੱਤਾ ਹੈ। ਮੁੱਖ ਮੰਤਰੀ ਮਾਈਕਲ ਗਨਰ ਦਾ ਕਹਿਣਾ ਹੈ ਕਿ ਉਹਨਾਂ ਨੂੰ ਉਮੀਦ ਸੀ ਕਿ ਉਹਨਾਂ ਨੂੰ ਮੌਤ ਦੀ ਖਬਰ ਨਹੀਂ ਦੇਣੀ ਪਵੇਗੀ।
This is a period of great sorrow for a family and for an entire community. I know the media and others will afford them the privacy and respect they deserve. And we all grieve with them today. All Territorians grieve with them today.
ਐਂਟੀ ਦਾ ਪ੍ਰਕੋਪ ਵਰਤਮਾਨ ਵਿੱਚ 60 ਕੇਸਾਂ 'ਤੇ ਹੈ। ਇਹ ਮੌਤ ਦੀ ਖਬਰ ਅਧਿਕਾਰੀਆਂ ਦੇ ਇਹ ਪੁਸ਼ਟੀਕਰਨ ਤੋਂ ਬਾਅਦ ਆਈ ਹੈ ਕਿ ਪ੍ਰਕੋਪ 3 ਆਦਿਵਾਸ ਭਾਈਚਾਰੇ ਵਿੱਚ ਫੈਲ ਗਿਆ ਹੈ। ਲਜਮਾਨੋ ਵਿੱਚ ਇੱਕ ਪੁਸ਼ਟੀ ਕੀਤਾ ਕੇਸ ਅਤੇ ਲਾਗ ਰੋਬਿਨਸਨ ਰਿਵਰ ਅਤੇ ਬਿੰਜਾਰੀ ਇਲਾਕਿਆਂ ਵਿੱਚ ਵੀ ਹੈ। ਇਹ ਪ੍ਰਕੋਪ ਉਦੋਂ ਸ਼ੁਰੂ ਹੋਇਆ ਜਦੋਂ ਇੱਕ ਸੰਕ੍ਰਮਿਤ 21 ਸਾਲਾ ਔਰਤ ਵਿਕਟੋਰੀਆ ਅਤੇ ਕੁਈਨਜ਼ਲੈਂਡ ਦੀ ਯਾਤਰਾ ਕਰਨ ਤੋਂ ਬਾਅਦ ਕਥਿਤ ਤੌਰ 'ਤੇ ਗੈਰ ਕਾਨੂੰਨੀ ਤੌਰ 'ਤੇ ਐਂਟੀ ਵਿੱਚ ਦਾਖਲ ਹੋਈ। ਪੁਲਿਸ ਕਮਿਸ਼ਨਰ ਜੇਮੀ ਚੌਕਰ ਨੇ ਪੁਸ਼ਟੀ ਕੀਤੀ ਹੈ ਕਿ ਪੁਲਿਸ ਜਾਂਚ ਕਰ ਰਹੀ ਹੈ।
Unfortunately, this death does apparently have links to a breach of Chief Health Officer directions. It appeared to be the seed that started the spread of COVID within the Northern Territory. And as such, Major Crime are now undertaking an investigation.
ਦੱਖਣੀ ਆਸਟ੍ਰੇਲੀਆ ਵਿੱਚ ਕੋਵਿਡ-19 ਦੇ 4 ਨਵੇਂ ਕੇਸ ਦਰਜ ਕੀਤੇ ਗਏ ਹਨ। ਕੇਸਾਂ ਵਿੱਚੋਂ ਇੱਕ ਲਾਗ ਦਾ ਸਰੋਤ ਅਣਜਾਣ ਹੈ। ਇੱਕ ਔਰਤ ਜਿਸਨੇ ਐਡਲੇਡ ਦੇ ਪੋਰਟ ਨਰਾਲੂੰਗਾ ਖੇਤਰ ਵਿੱਚ ਸਮਾਂ ਬਿਤਾਉਣ ਤੋਂ ਬਾਅਦ ਨਾਰਥਰਨ ਟੈਰੀਟਰੀ ਦੀ ਉਡਾਨ ਦੌਰਾਨ ਸਕਾਰਾਤਮਕ ਟੈਸਟ ਕੀਤਾ। ਰਾਜ ਦੇ ਸਿਹਤ ਅਧਿਕਾਰੀ ਉਸ ਖੇਤਰ ਵਿੱਚ ਸਮਾਂ ਬਿਤਾਉਣ ਵਾਲੇ ਕਿਸੇ ਵੀ ਵਿਅਕਤੀ ਨੂੰ ਟੈਸਟ ਲਈ ਅੱਗੇ ਆਉਣ ਲਈ ਉਤਸ਼ਾਹਿਤ ਕਰ ਰਹੇ ਹਨ। ਇਸ ਦੌਰਾਨ ਦੱਖਣੀ ਆਸਟ੍ਰੇਲੀਆ ਤੋਂ ਨਾਰਥਰਨ ਟੈਰੀਟਰੀ ਯਾਤਰਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਕੁਆਰੰਟੀਨ ਕਰਨ ਦੀ ਲੋੜ ਹੋਵੇਗੀ। ਬਾਕੀ 2 ਲਾਗਾਂ ਅੰਤਰਰਾਜੀ ਗ੍ਰਹਿਣ ਕੀਤੀਆਂ ਗਈਆਂ ਮੰਨੀਆਂ ਗਈਆਂ ਹਨ। ਨਿਊ ਸਾਊਥ ਵੇਲਜ਼ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਰਾਜ ਦਾ ਨਵੀਨਤਮ ਓਮੀਕ੍ਰੋਨ ਸੰਕਰਮਣ ਨਵੇਂ ਰੂਪ ਦੇ ਕਮਿਊਨਿਟੀ ਟ੍ਰਾਂਸਮਿਸ਼ਨ ਦਾ ਦੇਸ਼ ਦਾ ਪਹਿਲਾ ਮਾਮਲਾ ਹੋ ਸਕਦਾ ਹੈ। ਹੋਰ ਮਾਮਲੇ ਦੱਖਣੀ ਅਫਰੀਕਾ ਤੋਂ ਆਏ ਵਿਦੇਸ਼ੀ ਯਾਤਰੀਆਂ ਵਿੱਚ ਪਾਏ ਗਏ ਹਨ। ਨਿਊ ਸਾਊਥ ਵੇਲਜ਼ ਦਾ ਕਹਿਣਾ ਹੈ ਕਿ ਰਾਜ ਦਾ 9ਵਾਂ ਮਾਮਲਾ ਪੱਛਮੀ ਸਿਡਨੀ ਦੇ ਰੀਜਨਸ ਪਾਰਕ ਕ੍ਰਿਸਚਨ ਸਕੂਲ ਦੇ ਇੱਕ ਵਿਦਿਆਰਥੀ ਦਾ ਹੈ, ਜਿਸ ਦਾ ਵਿਦੇਸ਼ ਯਾਤਰਾ ਜਾਂ ਹਾਲ ਹੀ ਵਿੱਚ ਵਿਦੇਸ਼ ਗਏ ਲੋਕਾਂ ਨਾਲ ਕੋਈ ਸੰਬੰਧ ਨਹੀਂ ਹੈ। ਸਿਹਤ ਮੰਤਰੀ ਬ੍ਰੈਡ ਹੈਜ਼ਰਡ ਦਾ ਕਹਿਣਾ ਹੈ ਕਿ ਨਵੇਂ ਵੇਰੀਐਂਟ ਦੀ ਕੁੱਲ ਸੰਖਿਆ ਘੱਟ ਹੈ।
I think transmission is always a concern, but we also again need to just keep it in perspective at the moment that worldwide there's not a clarity around whether or not this particular variant is going to cause us anywhere near the problems that the earlier variants caused us. We're well placed if it does increase, but at the moment it's very early days. So I think my advice to the community is be cautious just the way you always have been, but don't anticipate necessarily a rapid growth, but let's just go cautiously.
ਪਿਛਲੇ 24 ਘੰਟਿਆਂ ਵਿੱਚ ਰਾਜ ਨੇ 337 ਸਥਾਨਕ ਕੋਵਿਡ-19 ਕੇਸ ਦਰਜ ਕੀਤੇ ਹਨ ਤੇ ਕੋਈ ਮੌਤ ਨਹੀਂ ਹੋਈ ਹੈ। ਸੰਯੁਕਤ ਰਾਜ ਨੇ ਕੋਵਿਡ-19 ਓਮੀਕ੍ਰੋਨ ਰੂਪ ਦੇ ਆਪਣੇ ਪਹਿਲੇ ਮਾਮਲੇ ਦਰਜ ਕੀਤੇ ਹਨ। ਨਿਊਯਾਰਕ ਰਾਜ ਵਿੱਚ ਘੱਟੋ ਘੱਟ 5 ਕੇਸਾਂ ਦਾ ਪਤਾ ਲਗਾਇਆ ਗਿਆ ਹੈ। ਇਸ ਵਿੱਚ ਇੱਕ ਵਿਅਕਤੀ ਸ਼ਾਮਲ ਹੈ ਜੋ ਨਵੰਬਰ ਦੇ ਅਖੀਰ ਵਿੱਚ ਮੈਨਹੈਟਨ ਵਿੱਚ ਇੱਕ ਐਨੀਮੇ ਕਨਵੈਨਸ਼ਨ ਵਿੱਚ ਸ਼ਾਮਲ ਹੋਇਆ ਸੀ। ਇੱਕ ਹੋਰ ਮਾਮਲਾ ਕੋਲੋਰੈਡੋ ਵਿੱਚ ਸਾਹਮਣੇ ਆਇਆ ਹੈ। ਇੱਕ ਔਰਤ ਜਿਸਨੇ ਹਾਲ ਹੀ ਵਿੱਚ ਦੱਖਣੀ ਅਫਰੀਕਾ ਦੀ ਯਾਤਰਾ ਕੀਤੀ ਸੀ। ਨਿਊਯਾਰਕ ਗਵਰਨਰ ਕੈਥੀ ਹੋਕਲ ਦਾ ਕਹਿਣਾ ਹੈ ਕਿ ਹਾਲਾਂਕਿ ਉਹਨਾਂ ਨੂੰ ਸ਼ੱਕ ਹੈ ਕਿ ਹੋਰ ਮਾਮਲੇ ਸਾਹਮਣੇ ਆਉਣਗੇ, ਪਰ ਚਿੰਤਾ ਦਾ ਕੋਈ ਕਾਰਨ ਨਹੀਂ ਹੈ।
While this may be highly transmissible, at least from the early evidence, and again, more information is still forthcoming, we want people to know that the early cases that have arisen are not life-threatening. They seem to be minor cases, and that is a source of good news for us right now. But in terms of the information we received, literally there are 5 cases identified today in the state of New York.
ਫੈਡਰਲ ਵਿਰੋਧੀ ਧਿਰ ਨੇ ਆਪਣੀ ਜਲਵਾਯੂ ਨੀਤੀ ਦੇ ਵੇਰਵਿਆਂ ਦਾ ਐਲਾਨ ਕਰਦਿਆਂ ਕਿਹਾ ਹੈ ਕਿ ਇਹ ਨੌਕਰੀਆਂ ਪੈਦਾ ਕਰੇਗੀ, ਬਿਜਲੀ ਦੇ ਬਿੱਲਾਂ ਦੀ ਕਟੌਤੀ ਕਰੇਗੀ, ਨਵਿਆਉਣ ਯੋਗਤਾ ਨੂੰ ਹੁਲਾਰਾ ਦੇਵੇਗੀ ਅਤੇ ਨਿਕਾਸੀ ਘਟਾਏਗੀ। ਇਸ ਯੋਜਨਾ ਵਿੱਚ 2030 ਤੱਕ ਆਸਟ੍ਰੇਲੀਆ ਦੀਆਂ ਗ੍ਰੀਨ ਹਾਊਸ ਗੈਸਾਂ ਦੇ ਨਿਕਾਸ ਨੂੰ 43% ਤੱਕ ਘਟਾਉਣ ਦੀ ਵਚਨਬੱਧਤਾ, ਰਾਸ਼ਟਰੀ ਇਲੈਕਟ੍ਰਿਕ ਵਾਹਨ ਅਤੇ ਕਮਿਊਨਿਟੀ ਸੋਲਰ ਅਤੇ ਬੈਟਰੀ ਨੀਤੀਆਂ ਅਤੇ ਸਰਕਾਰ ਦੇ ਸੁਰੱਖਿਆ ਪ੍ਰਬੰਧਾਂ ਵਿੱਚ ਤਬਦੀਲੀਆਂ ਸ਼ਾਮਲ ਹਨ। ਲੇਬਰ ਦਾ ਕਹਿਣਾ ਹੈ ਕਿ ਯੋਜਨਾ 2030 ਤੱਕ 6,40,000 ਨੌਕਰੀਆਂ ਪੈਦਾ ਕਰੇਗੀ, ਜਿਸ ਵਿੱਚ ਖੇਤਰੀ ਆਸਟ੍ਰੇਲੀਆ ਵਿੱਚ 6 ਵਿੱਚੋਂ 5 ਸ਼ਾਮਲ ਹਨ ਅਤੇ ਇਹ ਜੀਵਾਸ਼ਮ ਇੰਧਨ ਤੋਂ ਦੂਰ ਖੇਤਰਾਂ ਨੂੰ ਬਦਲਣ ਵਿੱਚ ਮਦਦ ਕਰਨ ਲਈ ਇੱਕ ਫੰਡ ਸਥਾਪਿਤ ਕਰੇਗੀ। ਲੇਬਰ ਨੇਤਾ ਐਂਥਨੀ ਐਲਬਨੀਜ਼ੀ ਦਾ ਕਹਿਣਾ ਹੈ ਕਿ ਵਿਆਪਕ ਮਾਡਲਿੰਗ ਯੋਜਨਾ ਦੇ ਪਿੱਛੇ ਹੈ।
This government has had over 20 attempts at an energy policy without landing one. This policy is the one Labor will take to the election and the one policy we will implement in government. In Glasgow, Scott Morrison gave an empty speech to an empty room with empty promises and no plan. This is a government that's frozen in time while the world warms around it.
The Business Council of Australia ne is yojana da swagat kita hai ate is nu ek samajhdar ate kam karan wali yojana dassya hai. ਮਿਨਰਲਜ਼ ਕੌਂਸਲ ਲੇਬਰ ਦੁਆਰਾ ਸੁਰੱਖਿਅਤ ਵਿਧੀ ਵਿੱਚ ਪ੍ਰਸਤਾਵਿਤ ਤਬਦੀਲੀਆਂ ਬਾਰੇ ਸਲਾਹ ਮਸ਼ਵਰੇ ਲਈ ਮੰਗ ਕਰ ਰਹੀ ਹੈ, ਜੋ ਕਿ ਆਸਟ੍ਰੇਲੀਆ ਦੇ ਸਭ ਤੋਂ ਵੱਡੇ ਗ੍ਰੀਨ ਹਾਊਸ ਗੈਸਾਂ ਦੀ ਨਿਕਾਸੀ ਕਰਨ ਵਾਲਿਆਂ ਵਿੱਚੋਂ ਕੁਝ ਲਈ ਬੈਂਚਮਾਰਕ ਨੂੰ ਘੱਟ ਕਰੇਗਾ। ਜਲਵਾਯੂ ਪਰਿਸ਼ਦ ਸਹਿਮਤ ਹੈ ਕਿ ਯੋਜਨਾ ਨੌਕਰੀਆਂ ਅਤੇ ਆਰਥਿਕ ਖੁਸ਼ਹਾਲੀ ਪੈਦਾ ਕਰੇਗੀ, ਪਰ ਚਾਹੁੰਦੀ ਹੈ ਕਿ ਲੇਬਰ ਥੋੜ੍ਹਾ ਹੋਰ ਅੱਗੇ ਵਧੇ। ਗ੍ਰੀਨਸ ਨੇਤਾ ਐਡਮ ਬੈਂਟ ਦਾ ਕਹਿਣਾ ਹੈ ਕਿ ਨੀਤੀ ਇੰਨੀ ਮਜ਼ਬੂਤ ਨਹੀਂ ਹੈ।
These are not science based targets. These targets take us past the point of no return. These targets see Australia heat by over 3 degrees during our kids' lifetime, which is game over for our country. The Liberals are driving us towards the cliff at 200 kilometers an hour. But Labor's only promising to slow down to 180 before we go over the edge.
Canberra ਵਿੱਚ ਸੰਸਦੀ ਡਿਊਟੀਆਂ ਤੋਂ ਬਾਅਦ ਘਰ ਪਰਤਣ ਤੋਂ ਬਾਅਦ ਲਿਬਰਲ ਸੈਨੇਟਰ ਐਲੈਕਸ ਐਂਟਿਕ ਦੇ ਟੀਕਾਕਰਨ ਸਟੇਟਸ ਸੰਬੰਧੀ ਕੁਝ ਉਲਝਣ ਕਾਰਨ ਉਹਨਾਂ ਨੂੰ ਐਡਲੇਡ ਵਿੱਚ ਹੋਟਲ ਕੁਆਰੰਟਾਈਨ ਲਈ ਭੇਜਿਆ ਗਿਆ ਹੈ। ਦੱਖਣੀ ਆਸਟ੍ਰੇਲੀਆ ਵਿੱਚ ਆਉਣ ਵਾਲੇ ਫੁੱਲੀ ਵੈਕਸੀਨੇਟਿਡ ਯਾਤਰੀਆਂ ਨੂੰ ਕੁਆਰੰਟਾਈਨ ਕਰਨ ਦੀ ਲੋੜ ਨਹੀਂ ਹੈ, ਪਰ ਜਿਨ੍ਹਾਂ ਲੋਕਾਂ ਦਾ ਟੀਕਾਕਰਨ ਨਹੀਂ ਕੀਤਾ ਗਿਆ ਹੈ ਉਹਨਾਂ ਨੂੰ 14 ਦਿਨਾਂ ਦੀ ਕੁਆਰੰਟੀਨ ਕਰਨ ਦੀ ਲੋੜ ਹੈ। ਸ਼੍ਰੀਮਾਨ ਐਂਟਿਕ ਨੇ ਵੈਕਸੀਨ ਆਦੇਸ਼ਾਂ ਦੇ ਵਿਰੁੱਧ ਬੋਲਿਆ ਹੈ, ਆਪਣੇ ਵੈਕਸੀਨ ਸਟੇਟਸ ਨੂੰ ਜਨਤਕ ਤੌਰ 'ਤੇ ਦੱਸਣ ਤੋਂ ਇਨਕਾਰ ਕੀਤਾ ਹੈ ਅਤੇ ਫੇਸਬੁੱਕ 'ਤੇ ਪੋਸਟ ਕੀਤਾ ਹੈ ਕਿ ਇਹ ਸਪਸ਼ਟ ਨਹੀਂ ਹੈ ਕਿ ਉਹਨਾਂ ਨੂੰ ਮੇਰੀ ਹੋਟਲ ਵਿੱਚ ਕਿਉਂ ਲਿਜਾਇਆ ਗਿਆ ਹੈ। ਪ੍ਰਧਾਨ ਮੰਤਰੀ ਸਕੌਟ ਮੋਰਿਸਨ ਨੇ ਕਿਹਾ ਹੈ ਕਿ ਸੈਨੇਟਰ ਐਂਟਿਕ ਨੇ ਉਹਨਾਂ ਨੂੰ ਦੱਸਿਆ ਕਿ ਉਹ ਵਾਇਰਸ ਦੇ ਵਿਰੁੱਧ ਪੂਰੀ ਤਰ੍ਹਾਂ ਵੈਕਸੀਨੇਟਿਡ ਹਨ।
And that was certainly my understanding that he'd been double vaccinated and I had discussed vaccinations and made it very clear that that's what I understood him to be, double vaccinated. So I was surprised to learn that, as simple as that.
Did he explicitly tell you that?
I was advised that he was double vaccinated and in our conversation I said to him that I understand you've been double vaccinated. He didn't correct me.
ਤਿਆਉ ਹੁਣ ਸੁਣਦੇ ਹਾਂ ਖਬਰਾਂ ਖੇਡ ਸੰਸਾਰ ਦੀਆਂ। ਖੇਡਾਂ ਵਿੱਚ ਆਸਟ੍ਰੇਲੀਆਈ ਟੌਮ ਸਲਿੰਗਸਬੀ ਨੂੰ ਦੂਜੀ ਵਾਰ ਵਰਲਡ ਸੇਲਰ ਆਫ ਦ ਈਅਰ ਚੁਣਿਆ ਗਿਆ ਹੈ। ਨਿਊ ਸਾਊਥ ਵੇਲਜ਼ ਦੇ ਗੌਸਵਰਡ ਦੇ 47 ਸਾਲਾ ਖਿਡਾਰੀ ਨੂੰ 2010 ਵਿੱਚ ਵੀ ਇਹ ਪੁਰਸਕਾਰ ਮਿਲਿਆ ਸੀ। ਸਲਿੰਗਸਬੀ ਦੁਨੀਆ ਦੇ ਸਭ ਤੋਂ ਸਫਲ ਮਲਾਹਾਂ ਵਿੱਚੋਂ ਇੱਕ ਹੈ। ਉਹਨਾਂ ਦੀਆਂ ਪ੍ਰਾਪਤੀਆਂ ਵਿੱਚ ਇੱਕ 올림픽 ਸੋਨ ਤਗਮਾ ਜਿੱਤਣਾ, ਜੇਤੂ ਅਮਰੀਕਾਸ ਕੱਪ ਟੀਮ ਦਾ ਹਿੱਸਾ ਹੋਣਾ ਅਤੇ 2016 ਵਿੱਚ ਸਿਡਨੀ ਟੂ ਹੋਬਾਰਟ ਯੌਚ ਰੇਸ ਵਿੱਚ ਇੱਕ ਅਗਵਾਈ ਕਰਨਾ ਸ਼ਾਮਲ ਹੈ। ਇਹ ਸਨ ਖਬਰਾਂ ਖੇਡ ਸੰਸਾਰ ਦੀਆਂ ਤੇ ਆਓ ਹੁਣ ਜਾਣਦੇ ਹਾਂ ਮੁਦਰਾ ਸਫੀਤੀ ਦੀਆਂ ਦਰਾਂ। ਇੱਕ ਆਸਟ੍ਰੇਲੀਆਈ ਡਾਲਰ US ਦੇ 71 ਸੈਂਟ ਦੇ ਬਰਾਬਰ, ਭਾਰਤ ਦੇ 53.01 ਰੁਪਏ ਦੇ ਬਰਾਬਰ ਅਤੇ ਪਾਕਿਸਤਾਨ ਦੇ 125.09 ਰੁਪਏ ਦੇ ਬਰਾਬਰ ਦਰਜ ਕੀਤਾ ਗਿਆ। ਤੇ ਆਓ ਹੁਣ ਜਾਣਦੇ ਹਾਂ ਦੇਸ਼ ਭਰ ਵਿੱਚ ਕੱਲ੍ਹ ਦੇ ਮੌਸਮ ਦਾ ਹਾਲ। ਕੱਲ੍ਹ ਦੇਸ਼ ਭਰ ਵਿੱਚ ਮੌਸਮ ਦਾ ਅਨੁਮਾਨ ਕੁਝ ਇਸ ਤਰ੍ਹਾਂ ਲਗਾਇਆ ਗਿਆ ਹੈ। ਪਰਥ ਧੁੱਪ ਨਿਕਲੀ ਰਹੇਗੀ, ਤਾਪਮਾਨ 33 ਡਿਗਰੀ। ਐਡਲੇਡ ਅਤੇ ਮੈਲਬਰਨ ਕੁਝ ਬੱਦਲਵਾਈ ਰਹੇਗੀ, ਤਾਪਮਾਨ ਕ੍ਰਮਵਾਰ 24 ਅਤੇ 19 ਡਿਗਰੀ। ਹੋਬਾਰਟ ਸਵੇਰ ਵੇਲੇ ਮੀਂਹ ਪਵੇਗਾ, ਤਾਪਮਾਨ 15 ਡਿਗਰੀ। ਕੈਨਬਰਾ ਅਤੇ ਸਿਡਨੀ 1-2 ਮੀਂਹ, ਤਾਪਮਾਨ 25 ਅਤੇ 23 ਡਿਗਰੀ। ਬ੍ਰਿਸਬੇਨ ਕੁਝ ਬੱਦਲਵਾਈ ਰਹੇਗੀ, ਤਾਪਮਾਨ 31 ਡਿਗਰੀ। ਕੇਨਸ ਬੱਦਲ ਰਹਿਣਗੇ, ਤਾਪਮਾਨ 34 ਡਿਗਰੀ। ਅਤੇ ਡਾਰਵਿਨ 1-2 ਮੀਂਹ ਅਤੇ ਸੰਭਾਵਿਤ ਤੂਫਾਨ, ਤਾਪਮਾਨ 35 ਡਿਗਰੀ। ਅਤੇ ਇਸ ਦੇ ਨਾਲ ਹੀ ਅੱਜ ਦਾ ਖਬਰਨਾਮਾ ਇੱਥੇ ਹੀ ਖਤਮ ਹੁੰਦਾ ਹੈ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।